39ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਕੌਣ ਕੋ ਭੂਤ ਪਿਤਾ ਕੋ ਕਾ ਕੋ। ਸੋ ਇਸ ਸ਼ਬਦ ਦੁਆਰਾ ਵੈਰਾਗ ਜਨਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਰਿਵਾਰ ਵਿੱਚੋਂ ਕਿਸੇ ਦਾ ਕੋਈ ਜੀ ਚੜ੍ਹਾਈ ਕਰ ਗਿਆ, ਸੋ ਬਹੁਤ ਰੋ ਰਿਹਾ ਸੀ, ਲੋਕਾਂ ਦੇ ਸਮਝਾਉਣ 'ਤੇ ਵੀ ਚੁੱਪ ਨਾ ਕਰੇ। ਸੋ ਕਬੀਰ ਸਾਹਿਬ ਜੀ ਨੂੰ ਸੱਦ ਕੇ ਲਿਆਏ। ਕਬੀਰ ਜੀ ਦੇ ਆਉਣ ਨਾਲ ਹੀ ਉਹ ਬੰਦਾ ਚੁੱਪ ਕਰ ਗਿਆ। ਉਸ ਵਕਤ ਕਬੀਰ ਜੀ ਨੂੰ ਸਮਝਾਉਂਦੇ ਹਨ, ਉਸ ਇਨਸਾਨ ਨੂੰ ਕਬੀਰ ਜੀ ਨੇ ਇਸ ਪ੍ਰਕਾਰ ਸਮਝਾਇਆ ਹੈ, ਕੌਣ ਕੋ ਭੂਤ ਪਿਤਾ ਕੋ ਕਾ ਕੋ। ਸੋ 331 ਅੰਗ 'ਤੇ ਫਰਮਾਉਂਦੇ ਹਨ, ਕੌਣ ਕੋਈ ਕਿਸੇ ਦਾ ਪੁੱਤਰ ਹੈ ਅਤੇ ਕੌਣ ਕੋਈ ਕਿਸੇ ਦਾ ਪਿਓ ਹੈ। ਕੌਣ ਮਰੈ ਕੋ ਦੇਹ ਸੰਤਾਪੋ, ਕਿਉਂਕਿ ਕੋਈ ਕਿਸੇ ਦਾ ਰੱਖਿਅਕ ਨਹੀਂ, ਇਹ ਤਾਂ ਸਭ ਆਪੋ ਆਪਣੇ ਮਤਲਬੀ ਯਾਰ ਹਨ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਕਾ ਕੀ ਮਾਈ ਕਾ ਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾਕ। ਜਿਵੇਂ 9ਵੇਂ ਪਾਤਸ਼ਾਹ ਨੇ ਵੀ ਇਹੀ ਬਚਨ ਕਿਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਬਿਨ ਤੇਰੋ ਕੋ ਨਾ ਸਹਾਈ, ਕਾ ਕੀ ਮਾਤ ਪਿਤਾ ਸੁਤ ਬੰਤਾ ਕੋ ਕਾਹੂ ਕੋ ਭਾਈ। ਸੋ ਇਸੇ ਪ੍ਰਕਾਰ ਸਤਿਗੁਰੂ ਫਰਮਾਉਂਦੇ ਨੇ, ਕਾ ਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬੰਤਾ ਕਛ ਸੰਗ ਨਾ ਲਿਆ। ਇਹ 5ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ 52 ਦੇ ਵਿੱਚ ਆਪਾਂ ਸ਼ਰਵਣ ਕੀਤਾ ਸੀ। ਫਰਮਾਉਂਦੇ ਹਨ, ਕੌਣ ਕੋਈ ਮਰਦਾ ਹੈ ਅਤੇ ਕੌਣ ਕੋਈ ਕਿਸੇ ਨੂੰ ਦੁੱਖ ਦਿੰਦਾ। ਕਹਿਣ ਤੋਂ ਭਾਵ ਹੈ, ਨਾ ਕੋਈ ਮਰਦਾ ਅਤੇ ਨਾ ਕੋਈ ਕਿਸੇ ਨੂੰ ਦੁੱਖ ਹੀ ਦਿੰਦਾ। ਇਹ ਜੀਵ ਤਾਂ ਸਾਰੇ ਨਿਜ ਪ੍ਰਯੋਜਨੀ ਹਨ, ਵੀ ਮੇਰਾ ਉੱਥੋਂ ਮਤਲਬ ਹੱਲ ਹੋ ਜੇ, ਕੋਈ ਕਹਿੰਦਾ ਮੇਰਾ ਉੱਥੋਂ ਹੋ ਜੇ। ਸੋ ਪ੍ਰਸ਼ਨ ਕਰਨ ਵਾਲੇ ਪ੍ਰੇਮੀ ਨੇ ਬੇਨਤੀ ਕੀਤੀ, ਜੇ ਕੋਈ ਕਿਸੇ ਦਾ ਨਹੀਂ ਹੈ ਤਾਂ ਇਹ ਮਮਤਾ ਜੀਵ ਇੱਕ ਦੂਜੇ ਨਾਲ ਫਿਰ ਕਿਉਂ ਕਰਦੇ, ਇੰਨੀ ਮੋਹ ਮਾਇਆ ਮਮਤਾ ਵਿੱਚ ਕਿਉਂ ਫਸੇ ਨੇ। ਭਗਤ ਕਬੀਰ ਜੀ ਉੱਤਰ ਦਿੰਦਿਆਂ ਫਰਮਾਉਂਦੇ, ਇਹਦਾ ਵੀ ਕਾਰਨ ਹੈ, ਹਰ ਠੱਗ ਜਗ ਕੋ ਠਗੌਰੀ ਲਾਈ। ਕਹਿੰਦੇ ਹਰੀ ਰੂਪੀ ਠੱਗ ਨੇ, ਇਹ ਜਿੰਨੇ ਜੱਗ ਦੇ ਜੀਵ ਨੇ ਸਾਰਿਆਂ ਨੂੰ ਮੋਹ ਰੂਪੀ ਠੱਗ ਬੂਟੀ ਲਾ ਦਿੱਤੀ ਹੈ। ਸੋ ਉਸ ਮੋਹ ਦੇ ਪ੍ਰਤਾਪ ਕਰਕੇ ਇਹ ਜੀਵ ਮੇਰ ਤੇਰ ਕਰਦੇ ਨੇ, ਕਿਉਂਕਿ ਮੋਹ ਦੀ ਕਨਾਤ ਸਾਰਿਆਂ ਦੇ ਉੱਤੇ ਪੈ ਗਈ ਹੈ, ਉਹਦਾ ਪ੍ਰਭਾਵ ਸਾਰਿਆਂ ਦੇ ਉੱਤੇ ਪੈ ਜਾਂਦਾ। ਜਿਵੇਂ ਬਹੁਤ ਠੰਡ ਵਿੱਚ ਸਾਰੇ ਹੀ ਠੁਰ ਠੁਰ ਕਰਦੇ ਆਪਣੇ ਆਪ ਹੀ, ਅਤੇ ਹੋਰ ਕੱਪੜੇ ਪਾਉਂਦੇ ਅਤੇ ਗਰਮ ਚੀਜ਼ਾਂ ਪੀਂਦੇ ਖਾਂਦੇ ਨੇ, ਗਰਮੀਆਂ ਦੇ ਵਿੱਚ ਉਹੀ ਕੱਪੜੇ ਉਤਾਰ ਉਤਾਰ ਕੇ ਸਿੱੜਦੇ ਨੇ ਅਤੇ ਠੰਡੇ ਪੀਂਦੇ ਨੇ। ਇਹ ਪ੍ਰਭਾਵ ਇਸੇ ਪ੍ਰਕਾਰ ਇੱਕ ਪ੍ਰਭਾਵ, ਜਿਵੇਂ ਆਪਾਂ ਦੇਖੀਏ ਵੀ ਕਿਵੇਂ ਪ੍ਰਭਾਵ ਪੈ ਗਿਆ ਮੋਹ ਮਾਇਆ ਮਮਤਾ ਦਾ। ਜਿਵੇਂ ਕੋਈ ਲੋਕ ਵਿਆਹ ਸ਼ਾਦੀ ਵਿੱਚ ਜਾਂਦੇ ਨੇ, ਪਹਿਲਾਂ ਚੰਗੇ ਭਲੇ ਹੁੰਦੇ ਨੇ, ਉੱਥੇ ਜਾ ਕੇ ਖਾਣ ਪੀਣ ਲੱਗ ਜਾਣਾ, ਨੱਚਣ ਲੱਗ ਜਾਣਾ, ਹਾਸੇ ਖੇਡੇ ਕਰਨੇ, ਵਿਕਾਰਾਂ ਦੀਆਂ ਗੱਲਾਂ, ਉਹ ਪ੍ਰਭਾਵ ਵਿਆਹ ਦਾ ਹੋ ਗਿਆ। ਜਦੋਂ ਕੋਈ ਮਨੁੱਖ ਕਿਸੇ ਦੀ ਅੰਤਮ ਯਾਤਰਾ 'ਤੇ ਨਾਲ ਜਾਂਦਾ ਹੈ, ਉਦੋਂ ਉਹਦੇ ਮਨ ਦੇ ਅੰਦਰ ਵਿਰਾਗ ਆ ਜਾਂਦਾ। ਸੋ ਜਦੋਂ ਉਹਦੇ ਸੰਸਕਾਰ 'ਤੇ ਕੋਈ ਜਾਂਦਾ ਹੈ ਤਾਂ ਆਪਣੇ ਆਪ ਹੀ ਮਨ ਦੇ ਉੱਤੇ ਕਿਵੇਂ ਪ੍ਰਭਾਵ ਪੈ ਜਾਂਦਾ, ਬੰਦੇ ਦੇ ਅੰਦਰ ਮਾੜੀ ਗੱਲ ਨਹੀਂ ਆਉਂਦੀ। ਇਸੇ ਪ੍ਰਕਾਰ ਹੀ ਇਹ ਮੋਹ ਮਾਇਆ ਮਮਤਾ ਹੁੰਦੀ। ਸੋ ਕਹਿੰਦੇ, ਜੇ ਮੈਂ ਇਹਨਾਂ ਪਦਾਰਥਾਂ ਵਿੱਚ ਮੋਹ ਪਾ ਲਵਾਂ, ਜਵਾਬ ਦਿੰਦਿਆਂ ਕਹਿੰਦੇ ਨੇ, ਫਿਰ ਤੁਸੀਂ ਮੇਰ ਤਿਰ ਕਿਉਂ ਨਹੀਂ ਕਰਦੇ? ਕਬੀਰ ਜੀ ਨੂੰ ਜਦੋਂ ਪੁੱਛਿਆ, ਕਹਿੰਦੇ ਜੇ ਮੈਂ ਇਹਨਾਂ ਪਦਾਰਥਾਂ 'ਚ ਮੋਹ ਪਾ ਲਵਾਂ ਤਾਂ ਫਿਰ ਮੈਂ ਪਰਮਾਤਮਾ ਵਾਲੇ ਪਾਸਿਓਂ ਬਿਰਤੀ ਉਖਾੜ ਲਵਾਂਗਾ ਅਤੇ ਮੋਹ ਮਾਇਆ 'ਚ ਫਸ ਜਾਵਾਂਗਾ। ਸੋ ਜਦੋਂ ਬਿਰਤੀ ਉਖੜ ਗਈ ਤਾਂ ਪਰਮਾਤਮਾ ਦੇ ਨਾਮ ਨਾਲੋਂ ਵਿਛੋੜਾ ਹੋ ਜਾਏਗਾ, ਵਿਛੋੜਾ ਪੈ ਗਿਆ ਤਾਂ ਬੁਰਾ ਹਾਲ ਹੋ ਜਾਵੇਗਾ। ਸੋ ਜਿਵੇਂ ਭਗਤ ਕਬੀਰ ਜੀ ਨੇ ਆਪਣੇ ਹੀ ਸਲੋਕਾਂ 'ਚ 1368 ਅੰਗ 'ਤੇ ਬਖਸ਼ਿਸ਼ ਕੀਤੀ ਹੈ, ਆਰਾਮ ਬਿਯੋਗੀ ਨਾ ਜੀਐ, ਜੀਐ ਤੋ ਬਹੁਰਾ ਹੋਏ। ਸੋ ਇਸ ਕਰਕੇ ਪਰਮਾਤਮਾ ਦੇ ਵਿਯੋਗ ਵਿੱਚ ਆਰਾਮ ਦਾ ਵਿਯੋਗੀ, ਰਾਮ ਦਾ ਵਿਰਾਗੀ ਜੀਵ ਜਿਉ ਨਹੀਂ ਸਕਦਾ। ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਓ। ਇਹ ਮੇਰੇ ਭਾਈ, ਸੋ ਇਹ ਭਾਈ ਦਾ ਜੇ ਮਾਈ ਦਾ ਇੱਕੋ ਹੀ ਭਾਵ ਕਹੇ, ਮਾਈ ਤੋਂ ਭਾਵ ਹੈ ਭਾਈ, ਇਹ ਮਾਤਾ ਪਿਤਾ ਰੂਪ ਸੰਤ ਜਨੋਂ, ਮੈਂ ਉਸ ਵਾਹਿਗੁਰੂ ਦੇ ਵਿਛੋੜੇ ਵਿੱਚ ਫਿਰ ਕਿਸ ਤਰ੍ਹਾਂ ਜੀਵਾਂਗਾ? ਫਿਰ ਤਾਂ ਮੱਛੀ ਦੀ ਨਿਆਈ ਮਰਨਾ ਹੀ ਹੋਵੇਗਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੋ ਪਿਛਲੇ ਪ੍ਰਸੰਗ ਅਨੁਸਾਰ ਕਥਨ ਕਰਦੇ ਨੇ, ਕੌਣ ਕੋ ਪੁਰਖ ਕੌਣ ਕੀ ਨਾਰੀ, ਯਾ ਤਤ ਲੇਹੋ ਸਰੀਰ ਵਿਚਾਰੀ। ਕੌਣ ਕੋਈ ਕਿਸੇ ਦਾ ਪੁਰਖ ਤੋਂ ਭਾਵ ਪਤੀ ਹੈ, ਅਤੇ ਕੌਣ ਕੋਈ ਕਿਸੇ ਦੀ ਇਸਤਰੀ ਹੈ। ਸਾਰੇ ਆਪਣੇ ਆਪਣੇ ਲਾਭ ਦੇ ਕਰਕੇ ਸੰਬੰਧੀ ਬਣੇ ਇੱਕ ਦੂਜੇ ਦੇ। ਮਹਾਰਾਜ ਨੌਵੇਂ ਪਾਤਸ਼ਾਹ ਜਿਵੇਂ ਬਚਨ ਕਰਦੇ ਨੇ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜੱਗ ਫਨ ਦਿਓ, ਕੋ ਕਾਹੂ ਕੋ ਨਾਹੀ ਰਹਾਓ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾ, ਸਿਉ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਫਰਮਾਉਂਦੇ ਹਨ, ਕਾ ਕੀ ਮਾਤ ਪਿਤਾ ਕਹੋ ਕਾ ਕੋ, ਕਵਨ ਪੁਰਖ ਕੀ ਜੋਈ, ਕੱਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਸੋ ਇਸ ਤੱਤ ਯਥਾਰਥ ਗੱਲ ਨੂੰ ਆਪਣੇ ਸਰੀਰ ਅੰਦਰ ਵਿਚਾਰ ਲੈਣਾ ਕਰੋ। ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਹੁਣ ਕਬੀਰ ਜੀ ਕਥਨ ਕਰਦੇ ਹਨ, ਜਿਸ ਵੇਲੇ ਮੇਰਾ ਮਨ ਜਿਹੜਾ ਸੀ ਠੱਗ ਤੋਂ ਭਾਵ ਪਰਮਾਤਮਾ, ਕਿਉਂਕਿ ਠਗੌਰੀ ਹੈ ਮਾਇਆ, ਪਰਮਾਤਮਾ ਦੇ ਨਾਲ ਮੇਰਾ ਮਨ ਮੰਨ ਗਿਆ, ਤਾਂ ਮੋਹ ਰੂਪੀ ਠੱਗ ਬੂਟੀ ਚਲੀ ਗਈ। ਉਦੋਂ ਜਿਹੜਾ ਠੱਗ ਪਰਮਾਤਮਾ ਸੀ, ਇੱਥੇ ਠੱਗ ਪਰਮਾਤਮਾ ਨੂੰ ਲਿਖਿਆ, ਪਰਮਾਤਮਾ ਨੂੰ ਅੰਤਹਿਕਰਨ ਵਿੱਚ ਸਾਖਿਆਤ ਜਾਣਨਾ ਕੀਤਾ, ਜਦੋਂ ਮੇਰੇ ਹਿਰਦੇ ਚੋਂ ਸਾਖਿਆਤ ਹੋ ਗਏ, ਤਾਂ ਜਿਹੜੀ ਮਾਇਆ ਸੀ ਉਹ ਆਪਣੇ ਆਪ ਹੀ ਦੂਰ ਹੋ ਗਈ। ਸੋ ਇਸ ਪ੍ਰਕਾਰ ਇੱਕ ਹੋਰ ਪ੍ਰਸ਼ਨ ਉੱਤਰ ਇਸੇ ਸ਼ਬਦ ਦੇ 34 ਭਾਵਾਂ ਚ ਹਨ। ਅਵਾਂਤਰ ਕਰਕੇ ਕਹਿੰਦੇ, ਅਵਾਂਤਰ ਉੱਤਰ ਪ੍ਰਸ਼ਨ ਹੁੰਦੇ ਨੇ ਇਹ, ਦੂਸਰੇ ਭਾਵ ਅਰਥ ਫਰਮਾਉਂਦੇ ਨੇ। ਪ੍ਰਸ਼ਨ ਕਰਤਾ ਜੀਵ ਬੇਨਤੀ ਕਰਦਾ ਹੈ, ਕੌਣ ਕੋ ਪੂਤ, ਇਸ ਜਗਤ ਵਿੱਚ ਕੌਣ ਕੋਈ ਪੂਤ ਅਧਾਰਥ ਤੇ ਪਵਿੱਤਰ ਹੈ। ਕਹਿੰਦੇ ਉੱਤਰ ਦਿੰਦੇ ਨੇ, ਪਿਤਾ ਕੋ ਕਾਕੋ, ਪਿਤਾ ਰੂਪ ਪਰਮਾਤਮਾ ਦੇ ਭਜਨ ਸਿਮਰਨ ਕਰਨ ਦੀ ਜਿਸਨੂੰ ਕਾਕੋ ਕਾਂਕਸ਼ਾ ਹੋ ਗਈ, ਇੱਛਾ ਹੋ ਗਈ, ਕਹਿੰਦੇ ਉਹੀ ਉਹ ਮਨੁੱਖ ਸੰਸਾਰ ਚ ਪਵਿੱਤਰ ਹੋ ਜਾਂਦਾ। ਕੌਣ ਮਰੈ, ਕਹਿੰਦੇ ਜੀਵਤ ਭਾਵ ਤੋਂ ਕੌਣ ਮਰਦਾ ਹੈ। ਕੋ ਦੇਹ ਸੰਤਾਪੋ, ਕਹਿੰਦੇ ਜਿਹੜਾ ਕੋਈ ਆਪਣੀ ਦੇਹ ਨੂੰ ਸੰਗ ਭਲੀ ਪ੍ਰਕਾਰ ਤਪ ਰੂਪੀ ਅਗਨੀ ਨਾਲ ਤਪਾਉਂਦਾ, ਉਹ ਹੀ ਕੋਈ ਜੀਵਤ ਭਾਵ ਤੋਂ ਮਰਦਾ। ਅਤ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਠੱਗ ਕੌਣ ਹੈ। ਕਹਿੰਦੇ ਹਰ ਠੱਗ ਜੱਗ ਕਉ ਠਗੌਰੀ ਲਾਈ, ਕਹਿੰਦੇ ਹਰੀ ਹੀ ਅਸਲੀ ਠੱਗ ਹੈ, ਕਿਉਂਕਿ ਉਹਨੇ ਸਾਰਿਆਂ ਜੀਵਾਂ ਨੂੰ ਠੱਗਣ ਲਈ ਮੋਹ ਰੂਪੀ ਠੱਗਾਂ ਵਾਲੀ ਬੂਟੀ ਲਾ ਦਿੱਤੀ। ਸੋ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਠੱਗ ਇੱਕ ਬੂਟੀ ਮਸਲ ਕੇ ਸੁੰਘਾ ਦਿਆ ਕਰਦੇ ਸੀ, ਬੰਦਾ ਬੇਹੋਸ਼ ਹੋ ਜਾਂਦਾ ਸੀ, ਇਸੇ ਤਰ੍ਹਾਂ ਇਹ ਮਾਇਆ ਦੀ ਠੱਗ ਬੂਟੀ ਇਹੋ ਜਿਹੀ ਲਾਈ ਹੋਈ ਹੈ ਕਿ ਹਰੇਕ ਬੰਦਾ ਹੀ ਪਰਮਾਤਮਾ ਵੱਲੋਂ ਟੁੱਟ ਕੇ ਬੇਹੋਸ਼ ਹੋ ਜਾਂਦਾ ਸੰਸਾਰ ਵੱਲ। ਹਰ ਕੇ ਵਿਯੋਗ ਕੈਸੇ, ਅਜਿਹੇ ਹਰੀ ਨਾਲੋਂ ਇਸ ਜੀਵ ਦਾ ਵਿਛੋੜਾ ਕਿਸ ਤਰ੍ਹਾਂ ਹੋ ਗਿਆ। ਕਹਿੰਦੇ ਉੱਤਰ ਵਿੱਚ ਕਿ ਜੀਓ ਮੇਰੀ ਮਾਈ, ਕਹਿੰਦੇ ਜੀਓ ਤੋਂ ਭਾਵ ਚਿੱਤ ਕਰਕੇ ਕਹਿੰਦਾ ਕਿ ਇਹ ਮੇਰੀ ਮਾਇਆ, ਇਹ ਮੇਰੀ ਜਾਇਦਾਦ ਹੈ, ਇਸ ਮਮਤਾ ਕਰਕੇ ਜੀਵ ਦਾ ਹਰੀ ਨਾਲੋਂ ਵਿਛੋੜਾ ਪੈ ਗਿਆ। ਸੋ ਇਹ ਕਹਿੰਦਾ ਹਮਰੀ ਭੂਮ ਕੌਣ ਘੱਲ ਹੈ ਪੈਰ, ਇਹੋ ਮਮਤਾ ਦਾ ਸਰੂਪ ਹੈ। ਕੌਣ ਕੋ ਪੁਰਖ, ਪੁਰਖ ਰੂਪ ਪਰਮਾਤਮਾ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ। ਕੌਣ ਕੀ ਨਾਰੀ, ਕਹਿੰਦੇ ਜਿਸ ਪੁਰਸ਼ ਨੇ ਨਾਰੀ ਹੁੰਦੀ ਮਾਇਆ, ਮਾਇਆ ਦੀ ਇੱਛਾ ਕੌਣ ਹੁੰਦੀ ਲਾਂਭੇ ਕਰ ਦਿੱਤੀ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਤੱਤ ਸਿਧਾਂਤ ਨੂੰ ਕਹਿੰਦੇ ਕਿੱਥੇ ਲਈਏ ਪ੍ਰਾਪਤ ਕਰੀਏ, ਇਹ ਆ ਤੱਤ ਲਿਹੋ ਸਰੀਰ ਵਿਚਾਰੀ, ਕਹਿੰਦੇ ਇਸ ਮਨੁੱਖਾ ਜਨਮ ਵਿੱਚ ਹੀ ਤੱਤ ਸਿਧਾਂਤ ਨੂੰ ਵਿਚਾਰ ਲੈਣਾ ਕਰੋ। ਠੱਗ ਪਹਿਚਾਨਿਆ, ਤੁਸੀਂ ਉਸ ਪਰਮਾਤਮਾ ਰੂਪੀ ਠੱਗ ਨੂੰ ਕਿਸ ਤਰ੍ਹਾਂ ਜਾਣ ਲਿਆ। ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਕਬੀਰ ਜੀ ਕਥਨ ਕਰਦੇ ਨੇ ਕਿ ਠੱਗ ਰੂਪ ਪਰਮਾਤਮਾ ਨਾਲ ਮਿਲਾ ਦੇਣ ਵਾਲੇ ਜੋ ਗੁਰੂ ਹਨ, ਜਦੋਂ ਉਹਨਾਂ ਦੇ ਮਨ ਦੇ ਨੰਨੇ ਨੂੰ ਔਂਕੜ, ਕਹਿੰਦਾ ਮਨ ਹੁੰਦਾ ਮੰਤਰ, ਮੰਤਰ ਉੱਪਰ ਮੇਰਾ ਮਨ ਮੰਨ ਗਿਆ ਜਦੋਂ ਉਹਨਾਂ ਨੇ ਮੈਨੂੰ ਮੰਤਰ ਦਿੱਤਾ। ਕਹਿੰਦੇ ਉਦੋਂ ਮੇਰੇ ਚਿੱਤ ਵਿੱਚੋਂ ਮੋਹ ਰੂਪੀ ਠੱਗ ਬੂਟੀ ਚਲੀ ਗਈ। ਕਹਿੰਦੇ ਬਸ ਮੋਹ ਦੇ ਦੂਰ ਹੁੰਦਿਆਂ ਹੀ ਮੈਂ ਠੱਗ ਰੂਪ ਪਰਮਾਤਮਾ ਨੂੰ ਜਾਣ ਲਿਆ। ਸੋ ਥਾਨਕ ਅਗਲੇ ਸ਼ਬਦ ਦੀ ਇਸ ਪ੍ਰਕਾਰ ਹੈ। ਸੋ ਇਸ ਸ਼ਬਦ ਦੁਆਰਾ ਆਪਣੇ ਉੱਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਮਝ ਕੇ ਉਹਦੀ ਵਡਿਆਈ ਵਰਣਨ ਕਰਦੇ ਨੇ। ਕਿਸੇ ਸੋ ਆ ਕੇ ਸੇਵਕ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਤੁਹਾਡਾ ਸਵਾਮੀ ਕਿਹੋ ਜਿਹਾ। ਕਬੀਰ ਜੀ ਕਹਿਣ ਲੱਗੇ, ਕਬੀਰ ਕੋ ਸਵਾਮੀ ਗਰੀਬ ਨਿਵਾਜ। ਕਬੀਰ ਜੀ ਕਹਿਣ ਲੱਗੇ, ਜਿਹੜਾ ਸਾਡਾ ਸਵਾਮੀ ਮਾਲਕ ਹੈ ਨਾ, ਉਹ ਗਰੀਬਾਂ ਨੂੰ ਵਡਿਆਉਣ ਵਾਲਾ, ਗਰੀਬਾਂ ਨੂੰ ਵਡਿਆਈ ਦੇਣ ਵਾਲਾ ਹੈ। ਹੁਣ ਜਿਸ ਤਰ੍ਹਾਂ ਆਪਣੇ ਉੱਤੇ ਪਰਮਾਤਮਾ ਦੀ ਮਿਹਰ ਹੋਈ ਆ, ਉਹ ਸਾਰੀ ਵਾਰਤਾ ਦੱਸਦੇ ਕਬੀਰ ਜੀ। ਅਬ ਮੋਕੋ ਭਏ ਰਾਜਾ ਰਾਮ ਸਹਾਈ। ਹੁਣ ਇਸ ਮਨੁੱਖਾ ਜਨਮ ਵਿੱਚ ਰਾਜਾ ਜੋ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਉਹ ਮੇਰੇ ਉੱਪਰ ਸਹਾਈ ਹੋਇਆ। ਜਨਮ ਮਰਨ ਕੱਟ ਪਰਮ ਗਤ ਪਾਈ ਰਹਾਓ। ਉਹਦੀ ਸਹਾਇਤਾ ਦੁਆਰੇ ਜੰਮਣਾ ਮਰਨਾ ਕੱਟ ਕੇ ਕੇਵਲ ਮੁਕਤੀ ਪ੍ਰਾਪਤ ਕਰ ਲਈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ। ਜਿਸ ਵੇਲੇ ਪਰਮਾਤਮਾ ਨੇ ਕਿਰਪਾ ਕਰਕੇ ਪੂਰਨ ਮਹਾਂਪੁਰਖਾਂ ਦੀ ਸੰਗਤ ਵਿੱਚ ਸਾਨੂੰ ਰਲਾ ਦਿੱਤਾ, ਤਦੋਂ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਹੋਈ। ਉਹਨਾਂ ਨੇ ਆਪਣੀ ਮਿਹਰ ਦੁਆਰਾ ਪੰਜਾਂ ਦੂਤਾਂ ਜਿਹੜੇ ਸੀ ਨਾ, ਕਾਮ ਕ੍ਰੋਧ ਲੋਭ ਮੋਹੰਕਾਰ ਕੋਲੋਂ ਸਾਨੂੰ ਛੁਡਾ ਲਿਆ। ਕਿਉਂਕਿ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ। ਮਹਾਂਪੁਰਖਾਂ ਦੇ ਕੋਲ ਕਹਿੰਦੇ ਕੀ ਲੈਣ ਚੱਲੇ ਹੋ, ਉੱਥੇ ਕੀ ਮਿਲਦਾ ਹੈ ਭਾਈ? ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਮਹਾਂਪੁਰਖ ਹੀ ਬਚਾਉਂਦੇ ਨੇ। ਉਹ ਕਿਵੇਂ? ਕਹਿੰਦੇ ਉਹਨਾਂ ਨੇ ਜਿੱਤੇ ਹੁੰਦੇ ਨੇ, ਤੇ ਉਹ ਇਹਨਾਂ ਨੂੰ ਵੀ ਕਹਿੰਦੇ ਭਾਈ ਇਹ ਸਾਡਾ ਸੇਵਕ ਹੈ, ਇਹਨੂੰ ਤੰਗ ਨਹੀਂ ਕਰਨਾ। ਸੋ ਜਿਵੇਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਖ, ਸ਼੍ਰੀ ਮਾਨ ਜੀ ਜਦੋਂ ਸੇਵਾ ਕਰਦੇ ਲੰਗਰ ਛੋਟੀ ਉਮਰ ਚ, ਉਸ ਵਕਤ ਕਹਿੰਦੇ ਵਿਕਾਰ ਬੜੇ ਤੰਗ ਕਰਿਆ ਕਰਨ। ਇੱਕ ਦਿਨ ਮਹਾਂਪੁਰਖਾਂ ਕੋਲ ਲੰਗਰ ਦੀਆਂ ਸਾਰੀਆਂ ਚਾਬੀਆਂ ਲਿਆ ਕੇ ਮੂਹਰੇ ਰੱਖ ਦਿੱਤੀਆਂ। ਕਹਿੰਦੇ ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਨੂੰ ਵਿਕਾਰ ਬੜੇ ਤੰਗ ਕਰਦੇ ਨੇ, ਜੇ ਕੋਈ ਗਲਤੀ ਹੋ ਗਈ ਨਾਲੇ ਇੱਥੇ ਡੇਰੇ ਨੂੰ ਦਾਗ, ਨਾਲ ਤੁਹਾਨੂੰ, ਨਾਲੇ ਫਿਰ ਮੈਥੋਂ ਗਲਤੀ ਹੋ ਗਈ, ਬਦਨਾਮੀ ਹੋਊਗੀ ਮੇਰੀ, ਮੈਂ ਜਾ ਕੇ ਗ੍ਰਿਸਤੀ ਬਣ ਜਾਂਦਾ, ਵਿਆਹ ਕਰਾ ਲੈਂਦਾ। ਮਹਾਂਪੁਰਖਾਂ ਨੇ ਉਸੇ ਵਕਤ ਸਿਰ ਤੇ ਹੱਥ ਰੱਖ ਕੇ ਕਾਮ ਕਰੋ ਲੋਭ ਮੋਹੰਕਾਰ ਸਾਰੇ ਹੀ ਖਤਮ ਕਰ ਦਿੱਤੇ। ਕਹਿੰਦੇ ਜਾ ਚੱਕ ਚਾਬੀਆਂ, ਜਾ ਕੇ ਬਹਿ ਜਾ, ਕੁਛ ਨਹੀਂ ਹੁੰਦਾ ਹੁਣ। ਸੋ ਇਸ ਕਰਕੇ ਜੋ ਮਹਾਂਪੁਰਖ ਚਾਹੁਣ, ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਐਸੀ ਕਿਰਪਾ ਮੋਹੇ ਕਰੋ, ਸੰਤਾ ਚਰਨ ਹਮਾਰੋ, ਮਾਤਾ ਨੈਣ ਦਰਸ ਤਨ ਧੂਰ ਪਰਹੋ, ਰਹਾਓ ਗੁਰ ਕੋ ਸ਼ਬਦ ਮੇਰਾ ਹੀਰਾ ਬਸ ਹੈ, ਹਰ ਨਾਮਾ ਮਨ ਸੰਗ ਧਰੋ, ਤਸਕਰ ਪੰਚ ਨਿਵਾਰ ਹੋ ਠਾਕੁਰ, ਸਗਲੋ ਭਰਮਾ ਹੋਮ ਜਰ ਹੋ, ਜੋ ਤੁਮ ਕਰੋ ਸੋਈ ਭਲ ਮਾਨੈ, ਭਾਵਨ ਦੁਬਿਧਾ ਦੂਰ ਟਰੋ, ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹੇ ਉਧਰਹੋ। ਮਹਾਰਾਜ ਫਰਮਾਉਂਦੇ ਨੇ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ, ਮੰਤਰ ਦੜਾਏ ਹਰ ਔਖਦ ਗੁਰ ਦੀਓ, ਤੋ ਮਿਲਿਓ ਸਗਲ ਪ੍ਰਵੀਨਾ। ਕਹਿੰਦੇ ਮੈਂ ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਸਾਰੀ ਗੁਰੂ ਦੇ ਅੱਗੇ ਅਰਪਣ ਕਰਤੀ ਹੈ, ਤੁਸੀਂ ਲੈ ਲਓ, ਮੈਨੂੰ ਨਾਮਦਾਨ ਬਖਸ਼ੋ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਕਹਿੰਦੇ ਜਦੋਂ ਮੈਂ ਅੰਮ੍ਰਿਤ ਰੂਪ ਨਾਲ ਉਹ ਜਿਹੜਾ ਪਰਮਾਤਮਾ ਦਾ ਨਾਮ ਸੀ ਨਾ, ਉਹ ਨਾਮ ਨੂੰ ਜੀਭ ਨਾਲ ਜਪਿਆ, ਜੀਭ ਦੇ ਦੁਆਰਾ ਜਪਿਆ, ਅੰਮ੍ਰਿਤ ਨਾਮ ਜਪੋ ਜਪ ਰਸਨਾ, ਨਾਮ ਨੂੰ ਫਿਰ ਜਦੋਂ ਜੀਭ ਦੇ ਨਾਲ ਜਪਿਆ, ਜਪਣਾ ਕੀਤਾ, ਪਹਿਲਾਂ ਕਰਮ ਆਪਣਾ ਬੈਖਰੀ ਬਾਣੀ ਰਾਹੀਂ ਜੀਭ ਨਾਲ ਹੀ ਹੁੰਦਾ, ਰਸਨਾ ਗੁਣ ਗੋਪਾਲ ਨਿਧ ਗਾਇਣ, ਤਾਂ ਸਤਿਗੁਰਾਂ ਨੇ ਮੈਨੂੰ ਭਲਾ ਮਾਣਸ ਸਮਝ ਕੇ ਆਪਣਾ ਮੋਲਕ ਦਾਸ ਹੁੰਦਾ ਚੇਲਾ ਬਣਾ ਲਿਆ। ਕਿਉਂਕਿ ਰਸਨਾ ਨਾਲ ਪਹਿਲਾ ਕਰਮ ਹੈ ਵਾਹਿਗੁਰੂ 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 ਰਾਮ ਰਾਮ ਕਰਨਾ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਹੁਣ ਪਰਮੇਸ਼ਰ ਦੀ ਕਿਰਪਾ ਦੇ ਸਬੱਬ ਕਰਕੇ ਸਤਿਗੁਰਾਂ ਨੇ ਮੇਰੇ ਉੱਪਰ ਬਹੁਤ ਭਾਰੀ ਇੱਕ ਪਰਉਪਕਾਰ ਕੀਤਾ, ਜੋ ਅਨੰਤ ਕਾਲ ਦੇ ਡੁੱਬੇ ਹੋਏ ਨੂੰ ਸੰਸਾਰ ਸਮੁੰਦਰ ਚੋਂ ਕੱਢ ਲਿਆ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਹੁਣ ਮੇਰੀ ਸਤਿਗੁਰਾਂ ਦੇ ਚਰਨ ਕਮਲਾਂ ਨਾਲ ਪ੍ਰੀਤੀ ਲੱਗ ਗਈ ਹੈ। ਸੋ ਜਿਸ ਪ੍ਰੀਤੀ ਦੇ ਪ੍ਰਤਾਪ ਕਰਕੇ ਮੇਰੇ ਚਿੱਤ ਵਿੱਚ ਨਿਤਾ ਪ੍ਰਤੀ ਗੋਬਿੰਦ ਵਸ ਰਿਹਾ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਗੋਬਿੰਦ ਦੇ ਵਸ ਜਾਣ ਕਰਕੇ ਮਾਇਆ ਰੂਪ ਅੱਗ ਦਾ ਅੰਗਿਆਰ ਜਿਹੜਾ ਪਹਿਲਾਂ ਮਨ ਨੂੰ ਸਾੜ ਰਿਹਾ ਸੀ, ਹੁਣ ਉਹ ਬੁਝ ਗਿਆ, ਗੁਰੂ ਦੀ ਕਿਰਪਾ ਹੋ ਗਈ, ਜਲ ਤੋਂ ਬਲ ਤੋਂ ਤੌਂਕਿਆ, ਅੰਮ੍ਰਿਤ ਜਲ ਦਾ ਛਿੱਟਾ ਦੇ ਦਿੱਤਾ, ਅੰਮ੍ਰਿਤ ਜਲ ਸੰਚਿਆ ਗੁਰ ਭਏ ਸਹਾਈ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਕਹਿਣ ਤੋਂ ਭਾਵ ਕਿ ਮਾਇਆ ਅਗਨੀ ਦਾ ਅੰਗਿਆਰ ਜਿਹੜਾ ਬਹੁਤ ਵੱਡਾ ਭਾਰੀ ਜਲ ਰਿਹਾ ਸੀ, ਉਹ ਬੁਝ ਗਿਆ। ਕਹਿਣ ਤੋਂ ਭਾਵ ਇਹ ਕਿ ਪਦਾਰਥਾਂ ਦੀ ਵਾਸ਼ਨਾ ਖਤਮ ਹੀ ਹੋ ਗਈ ਅੰਦਰੋਂ, ਅਤੇ ਨਾਮ ਦੇ ਆਸਰੇ ਕਰਕੇ ਮੇਰਾ ਮਨ ਸੰਤੋਖ ਨੂੰ ਪ੍ਰਾਪਤ ਹੋਇਆ। ਹੁਣ ਨਾਮ ਦੇ ਪ੍ਰਤਾਪ ਕਰਕੇ ਇਹੋ ਜਿਹੀ ਦ੍ਰਿਸ਼ਟੀ ਹੋ ਗਈ ਹੈ, जाल थाल पूर रहे प्रभ स्वामी, जात पेखाओ तत अंतर जामी। हुण जला थलां दे विच 14 भवनां दे विच ਉਹ ਵਾਹਿਗੁਰੂ ਸਵਾਮੀ ਪਰਿਪੂਰਨੀ ਨਜ਼ਰ ਆ ਰਹੇ, ਸਭ ਕਿਤੇ ਉਹਦੀ ਜੋਤ ਨਜ਼ਰ ਆ ਰਹੀ ਹੈ। ਜਿਹੜੇ ਪਾਸੇ ਵੀ ਸਾਡੀ ਨਿਗਾਹ ਜਾਂਦੀ ਹੈ, ਨਿਗਾਹ ਕਰਕੇ ਵੇਖਦੇ, ਉਸੇ ਪਾਸੇ ਅੰਤਰਜਾਮੀ ਬੈਠੇ ਨੇ ਸਾਰੇ ਕਿਤੇ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਦੀ ਸੇਵਾ 'ਚ ਜਾਇਆ ਕਰਦੇ, ਜਦੋਂ ਮਹਾਂਪੁਰਖ ਜੰਗਲ ਜਾ ਕੇ ਭਗਤੀ ਕਰਦੇ ਸੀ, ਬਾਬਾ ਸੁੰਦਰ ਸਿੰਘ ਜੀ ਖਾਲਸਾ ਵੀ ਉਦੋਂ 101 ਜਪਜੀ ਸਾਹਿਬ ਨਾਲ ਪੜ੍ਹਦੇ ਸੀ। ਇੱਕ ਦਿਨ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਜਦੋਂ ਉੱਠ ਕੇ ਆਏ, ਕੀ ਦੇਖਿਆ ਕਿ ਸੰਤ ਸੁੰਦਰ ਸਿੰਘ ਜੀ ਖਾਲਸਾ ਨੇ ਸੀਸ ਤਾਂ ਥੱਲੇ ਲਾਇਆ ਹੋਇਆ, ਚਰਨ ਉੱਪਰ ਕਰਕੇ ਇੱਕ ਦਰਖਤ ਦੇ ਆਸਰੇ ਕਪਾਲੀ ਆਸਣ ਲਾ ਕੇ ਖੜ੍ਹੇ ਹਨ। ਮਹਾਂਪੁਰਖ ਕਹਿਣ ਲੱਗੇ, ਭਾਈ ਸੁੰਦਰ ਸਿੰਘ ਇਹ ਕੀ ਹੋ ਰਿਹਾ? ਕਹਿੰਦੇ, ਮਹਾਰਾਜ ਜੀ ਲੰਮਾ ਪਿਆ ਸੀ, ਗੁਰੂ ਨਾਨਕ ਦੇਵ ਜੀ ਮੇਰੇ ਪੈਰਾਂ ਵੱਲ ਖੜ੍ਹੇ, ਮੈਂ ਫਿਰ ਪੈਰ ਇਕੱਠੇ ਕਰ ਲਏ, ਦੂਜੇ ਪਾਸੇ ਕਰ ਲਏ, ਉੱਧਰ ਵੀ ਖੜ੍ਹੇ ਆ, ਇੱਧਰ ਵੀ ਖੜ੍ਹੇ ਆ, ਥੱਲੇ ਵੀ ਦਿਖੀ ਜਾਂਦੇ ਆ, ਉੱਤੇ ਵੀ, ਤਾਂ ਉਸ ਵਕਤ ਫਿਰ ਤਾਹਾਂ ਨੂੰ ਮੈਂ ਪੈਰ ਕਰ ਲਏ। ਕਹਿੰਦੇ, ਉੱਤੇ ਨਹੀਂ ਹੈ ਮਹਾਰਾਜ, ਤਾਂ ਉੱਤੇ ਵੀ ਹੈ ਮਹਾਰਾਜ, ਤਾਂ ਤੇਰੇ ਰੋਮ ਰੋਮ 'ਚ ਹੈ, ਤੇਰੇ ਸਰੀਰ 'ਚ ਹੈ। ਕਹਿੰਦੇ, ਥੱਲੇ ਕਰ ਲਾ ਚਰਨ। ਭਾਈ ਕਹਿੰਦੇ, ਸਾਰੇ ਹੁਣ ਤੈਨੂੰ ਤੇਰੀ ਦ੍ਰਿਸ਼ਟੀ ਖੁੱਲ ਗਈ ਹੈ, ਤੈਨੂੰ ਅਕਾਲ ਪੁਰਖ ਸਰਵ ਵਿਆਪਕ ਨਜ਼ਰ ਆਉਣ ਲੱਗ ਪਏ ਆ। ਆਪਣੀ ਭਗਤ ਆਪ ਹੀ ਦਿਰੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ। ਕਹਿੰਦੇ, ਭਗਤੀ ਮੈਂ ਆਪ ਨਹੀਂ ਪੱਕੀ ਕੀਤੀ ਆਪਣੇ ਮਨ 'ਚ, ਇਹ ਤਾਂ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਭਗਤੀ ਆਪ ਹੀ ਕਿਰਪਾ ਦ੍ਰਿਸ਼ਟੀ ਨਾਲ ਹੀ ਕਰਵਾ ਲਈ ਹੈ। ਸਾਡੇ ਵਰਗੇ ਕਿੱਥੇ ਭਗਤੀ ਕਰਨ ਵਾਲੇ ਸੀ, ਜਿਹਨੂੰ ਮੋੜ ਕੇ ਲਿਆਉਣਾ ਉਹ ਆਪੇ ਹੀ ਲਿਆਉਂਦੇ ਨੇ। ਕਹਿੰਦੇ, ਮੇਰੇ ਭਾਈ ਇਹ ਪੂਰਬਲੇ ਲਿਖੇ ਹੋਏ ਕਰਮਾਂ ਦਾ ਫਲ ਆ ਕੇ ਮੈਨੂੰ ਮਿਲਿਆ, ਪਰ ਨਿਰੀ ਲਿਖਤ ਵੀ ਕੋਈ ਨਹੀਂ ਕਰਦੀ, ਨਿਰੰਕਾਰ ਦੀ ਕਿਰਪਾ ਹੀ ਸਾਰਿਆਂ ਨਾਲੋਂ ਉੱਤਮ ਵਸਤੂ ਹੈ। ਇਸ ਕਰਕੇ ਉਹਨਾਂ ਦੀ ਕਿਰਪਾ ਹੀ ਹੋ ਗਈ ਬਸ, ਕਿਉਂਕਿ ਤਿੰਨੇ ਲੋਕਾਂ ਦੇ ਰਾਜੇ ਮਹਾਰਾਜੇ ਜਿੰਨੇ ਉਹਨਾਂ ਦੇ ਚਰਨੀ ਪੈਂਦੇ ਨੇ, ਉਹ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਆਪਣੇ ਬਸ ਕੁਛ ਨਹੀਂ ਹੈ, ਸਭ ਉਹਦੀ ਕਿਰਪਾ ਨਾਲ ਹੀ ਹੁੰਦਾ। ਜਿਹੜਾ ਬੰਦਾ ਇੱਥੇ ਖੜ ਜਾਂਦਾ ਉਹਦੇ ਉੱਤੇ ਬਹੁਤ ਭਾਰੀ ਕਿਰਪਾ ਕਰਦੇ ਨੇ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸਵਾਮੀ ਗਰੀਬ ਨਿਵਾਜ। ਕਹਿੰਦੇ, ਜਿਸ ਪੁਰਸ਼ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਉਸ ਪੁਰਸ਼ ਦੇ ਭੋਗ ਮੋਕਸ਼ ਰੂਪੀ ਸਰਬ ਕਾਰਜ ਪੂਰਨ ਹੋ ਜਾਂਦੇ ਨੇ। ਸੋ ਕਬੀਰ ਜੀ ਫਰਮਾਉਂਦੇ ਨੇ, ਮੇਰਾ ਸਵਾਮੀ ਅਕਾਲ ਪੁਰਖ ਬਹੁਤ ਹੀ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬ ਦਾ ਮਤਲਬ ਕਿ ਅਮੀਰ ਨੂੰ ਨਹੀਂ ਨਿਵਾਜਦਾ। ਕਹਿੰਦੇ, ਨਹੀਂ ਭਾਈ, ਗਰੀਬ ਉਹ ਹੁੰਦਾ ਜਿਹਦੇ ਹਿਰਦੇ 'ਚ ਗਰੀਬੀ ਆ ਜਾਵੇ, ਨਿਮਰਤਾ ਆ ਜਾਵੇ। ਇਹ ਨਹੀਂ ਹੁੰਦਾ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਗਏ ਹੋਏ ਨੇ, ਉਹਨਾਂ ਦੇ ਹਿਰਦੇ 'ਚ ਗਰੀਬੀ ਭਾਵ ਰਿਹਾ, ਉਹਨਾਂ ਨੂੰ ਵੀ ਪਰਮਾਤਮਾ ਨੇ, ਜਿਵੇਂ ਰਾਜਾ ਪੀਪਾ ਜੀ ਪੀਪਾ ਭਗਤ ਹੋਏ ਨੇ, ਗੁਰਬਾਣੀ 'ਚ ਉਹਨਾਂ ਦਾ ਸ਼ਬਦ ਆਉਂਦਾ ਇੱਕ। ਸੋ ਇਸ ਕਰਕੇ ਉਹਨਾਂ ਨੂੰ ਵੀ ਦਰਸ਼ਨ ਦਿੱਤੇ ਸੀ ਪਰਮਾਤਮਾ ਨੇ ਨਿਮਰਤਾ ਕਰਕੇ, ਜਿਨ੍ਹਾਂ ਦਾ ਸ਼ਬਦ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੈ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਯੋ ਪੁੱਤ ਹੋਈ। ਕਾਸ਼ੀ ਵਿੱਚ ਕਿਸੇ ਪ੍ਰੇਮੀ ਨੇ ਬ੍ਰਾਹਮਣਾਂ ਨੂੰ ਭੋਜਨ ਬਣਾ ਕੇ ਸੋ ਮਨਾਇਆ ਹੋਇਆ ਸੀ ਵੀ ਤੁਸੀਂ ਆਇਓ ਫਲਾਣੇ ਨੂੰ ਭੋਜਨ ਛਕਣਾ, ਤੇ ਰਾਤ ਨੂੰ ਉਹਦੇ ਘਰੇ ਬਾਲਕ ਨੇ ਜਨਮ ਲੈ ਲਿਆ। ਬ੍ਰਾਹਮਣਾਂ ਨੂੰ ਪਤਾ ਲੱਗ ਜਾਣ ਕਰਕੇ ਉਹਦੇ ਘਰ ਰੋਟੀ ਖਾਣ ਨਾ ਆਏ। ਉਸ ਵੇਲੇ ਬੜਾ ਘਬਰਾਇਆ ਕਿ ਬ੍ਰਾਹਮਣ ਰੋਟੀ ਖਾਣ ਨਹੀਂ ਆਉਂਦੇ, ਮੇਰਾ ਅੰਨ ਤਿਆਰ ਕੀਤਾ ਐਵੇਂ ਜਾਣਾ। ਉਸ ਵੇਲੇ ਕਿਸੇ ਨੇ ਜਾ ਕੇ ਕਿਹਾ, ਜੇ ਉਹ ਨਹੀਂ ਆਉਂਦੇ ਤਾਂ ਤੂੰ ਅਫਸੋਸ ਨਾ ਕਰ, ਭਗਤ ਕਬੀਰ ਜੀ ਦੇ ਪਾਸ ਜਾ ਕੇ ਬੇਨਤੀ ਕਰ, ਉਹਨਾਂ ਕੋਲ ਸੰਤਾਂ ਮਹਾਤਮਾ ਦਾ ਪੂਰਾ ਮੇਲਾ ਲੱਗਿਆ ਹਰ ਵਕਤ ਹੁੰਦਾ। ਤਾਂ ਉਸ ਪ੍ਰੇਮੀ ਨੇ ਉਸੇ ਵੇਲੇ ਜਾ ਕੇ ਕਬੀਰ ਜੀ ਪਾਸ ਬੇਨਤੀ ਕੀਤੀ, ਤਾਂ ਕੁਦਰਤ ਐਸੀ ਗੱਲ ਹੋਈ ਕਿ ਕਬੀਰ ਦੇ ਪਾਸ ਸੰਤ ਮੰਡਲੀ ਆ ਕੇ ਉਤਰੀ ਹੋਈ ਸੀ। ਭਗਤ ਜੀ ਨੇ ਕਹਿ ਕੇ ਸਾਰਿਆਂ ਸੰਤਾਂ ਨੂੰ ਭੇਜ ਕੇ ਉਹਦਾ ਮਨੋਰਥ ਪੂਰਾ ਕਰ ਦਿੱਤਾ। ਪਿੱਛੋਂ ਬ੍ਰਾਹਮਣਾਂ ਨੇ ਕਬੀਰ ਜੀ ਨੂੰ ਆ ਕੇ ਕਿਹਾ, ਇਹ ਕਬੀਰ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ, ਐਡਾ ਵੱਡਾ ਅਚਾਰਜ ਹੋ ਕੇ ਫਿਰ ਤੁਸੀਂ ਇਹ ਸੂਤਕ ਪਾਤਕ ਦਾ ਕੋਈ ਵਿਚਾਰ ਨਹੀਂ ਕਰਦੇ, ਕਿਉਂਕਿ ਪਰਮੇਸ਼ਰ ਦੀ ਕਿਰਪਾ ਉਸ ਉੱਤੇ ਹੁੰਦੀ ਜਿਹੜਾ ਸੂਤਕ ਅਤੇ ਪਾਤਕ ਤੋਂ ਬਚਿਆ ਰਹੇ। ਤੁਸੀਂ ਇਹਦੀ ਪਰਵਾਹ ਨਹੀਂ ਕਰਦੇ, ਤੁਸੀਂ ਸੂਤਕ ਅਤੇ ਪਾਤਕ ਵਾਲੇ ਘਰੋਂ ਖਾ ਕੇ ਆਉਂਦੇ ਹੋਏ। ਗੱਲ ਸੁਣ ਕੇ ਕਬੀਰ ਜੀ ਨੇ ਬਚਨ ਕੀਤਾ। ਐਸਾ ਹੀ ਸ਼ਬਦ ਬਿਲਕੁਲ ਮਹਾਰਾਜ ਨੇ ਜਿਵੇਂ ਆਸਾ ਦੀ ਵਾਰ ਦੇ ਅੰਦਰ ਉਚਾਰਨ ਕੀਤਾ ਹੈ। ਸੋ ਜਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਉਹ ਦਿੱਲੀ ਗਏ, ਉੱਥੇ ਵੀ ਕਿਸੇ ਸਿੱਖ ਨੇ, ਸੋ ਜਿਹੜਾ ਸੀ ਹਲੇ ਗੁਰੂ ਕਾ ਸਿੱਖ ਨਹੀਂ ਸੀ ਬਣਿਆ, ਬ੍ਰਾਹਮਣਾਂ ਨੂੰ ਭੋਜਨ ਵਾਸਤੇ ਸੱਦਾ ਦਿੱਤਾ ਹੋਇਆ ਸੀ, ਉਹਦੇ ਘਰ ਰਾਤ ਨੂੰ ਲੜਕਾ ਹੋ ਗਿਆ। ਬ੍ਰਾਹਮਣਾਂ ਨੇ ਕਿਹਾ ਇੱਥੇ ਸੂਤਕ ਪਾਤਕ ਹੋ ਗਿਆ, ਅਸੀਂ ਨਹੀਂ ਆਉਂਦੇ। ਉਹ ਘਬਰਾ ਗਿਆ। ਉਸ ਵਕਤ ਕਿਸੇ ਨੇ ਸਲਾਹ ਦਿੱਤੀ ਵੀ ਮਜਨੂੰ ਟਿੱਲੇ ਇਸ ਵਕਤ ਗੁਰੂ ਨਾਨਕ ਦੇਵ ਜੀ ਆ ਕੇ ਸਜੇ ਹੋਏ ਨੇ, ਉਹਨਾਂ ਕੋਲ ਬਹੁਤ ਸੰਗਤ ਬੈਠੀ ਹੈ। ਸਾਰੀ ਸੰਗਤ ਸਮੇਤ ਮਹਾਰਾਜ ਨੇ ਉੱਥੇ ਪ੍ਰਸ਼ਾਦਾ ਛਕਿਆ, ਆ ਕੇ ਬੇਨਤੀ ਕੀਤੀ ਉਹਨਾਂ ਨੇ। ਜਦੋਂ ਫਿਰ ਸਾਰੇ ਪੰਡਿਤ ਜਾ ਕੇ ਕਹਿੰਦੇ ਤੁਸੀਂ ਐਡੇ ਐਡੇ ਗੁਰੂ ਹੋ ਕੇ ਇਹ ਗਲਤੀ ਕਰ ਰਹੇ ਹੋ, ਇਹ ਸੂਤਕ ਹੋ ਗਿਆ, ਇਹ ਪਾਤਕ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜੇਕਰ ਸੂਤਕ ਮੰਨੀਆਂ ਸਭ ਤੇ ਸੂਤਕ ਹੋਏ, ਗੋਹਿਆ ਤਾਂ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਇਸ ਕਰਕੇ ਕਹਿੰਦੇ ਭਾਈ ਭਗਤ ਕਬੀਰ ਜੀ ਨੇ ਵੀ ਇਹੀ ਸ਼ਬਦ ਉਚਾਰ ਕੇ ਸਿੱਖਿਆ ਦਿੱਤੀ ਹੈ, ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਉਪਤ ਹੋਈ। ਕਹਿੰਦੇ ਪੰਡਿਤ ਜੀ ਜੇ ਇਸ ਪ੍ਰਕਾਰ ਵਿਚਾਰ ਕਰੀਏ ਤਾਂ ਸੂਤਕ ਤੋਂ ਬਿਨਾਂ ਤਾਂ ਕੋਈ ਥਾਂ ਹੀ ਨਹੀਂ। ਹੁਣ ਜਿਸ ਪਾਣੀ ਨੂੰ ਤੁਸੀਂ ਪਵਿੱਤਰ ਮੰਨੀ ਬੈਠੇ ਉਸ ਵਿੱਚ ਵੀ ਸੂਤਕ ਹੈ। ਪਾਣੀ ਵਿੱਚ ਲੱਖਾਂ ਜੀਵ ਰੋਜ਼ ਪੈਦਾ ਹੁੰਦੇ ਤੇ ਲੱਖਾਂ ਹੀ ਮਰਦੇ ਆ। 42 ਲੱਖ ਜੀ ਜਲਮਹਿ ਹੋਤੇ ਬੀਠਲ ਪਹਿਲਾ ਕਾਇ ਕਰੋ, ਭਗਤ ਨਾਮਦੇਵ ਜੀ 485 ਅੰਗ ਤੇ ਬਚਨ ਫਰਮਾਉਂਦੇ ਨੇ। ਅਤੇ ਥਲਾਂ ਵਿੱਚ ਵੀ ਸੂਤਕ ਹੈ ਕਿਉਂਕਿ ਅਨੇਕਾਂ ਜੀਵ ਜ਼ਮੀਨ ਵਿੱਚ ਪੈਦਾ ਹੁੰਦੇ ਨੇ, ਖੇਤੀ ਪੈਦਾ ਕਰਨ ਲਈ ਬੀਜੀਦਾ ਤੇ ਉਹਦੇ ਉੱਗਣ ਵੇਲੇ ਵੀ ਤੁਹਾਡੇ ਖਿਆਲ ਅਨੁਸਾਰ ਸੂਤਕ ਹੁੰਦਾ। ਹਰ ਜਗ੍ਹਾ ਸੂਤਕ ਦੀ ਉਤਪਤੀ ਹੋ ਰਹੀ ਹੈ, ਫਿਰ ਕਿੱਥੇ ਸੂਤਕ ਪਾਤਕ ਨਹੀਂ ਹੈ। ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਤੁਹਾਡੇ ਖਿਆਲ ਅਨੁਸਾਰ ਜਨਮ ਸਮੇਂ ਵੀ ਸੂਤਕ ਹੈ ਅਤੇ ਮਰਨ ਸਮੇਂ ਵੀ ਸੂਤਕ ਹੁੰਦਾ। ਸੋ ਤੁਸੀਂ ਸੂਤਕ ਦੱਸਣ ਵਾਲਿਆਂ ਨੇ ਸਾਰੀ ਦੁਨੀਆਂ ਸੂਤਕ ਪਾਤਕ ਨਾਲ ਹੀ ਵਿਗਾੜ ਛੱਡੀ। ਕਹੋ ਰੇ ਪੰਡੀਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ। ਕਹਿੰਦੇ ਪੰਡਿਤ ਤੂੰ ਵਿਚਾਰ ਕੇ ਦੱਸ ਇਸ ਦੁਨੀਆਂ ਵਿੱਚ ਕੌਣ ਪਵਿੱਤਰ ਹੈ। ਕਹਿਣ ਤੋਂ ਭਾਵ ਕੋਈ ਵੀ ਪਵਿੱਤਰ ਨਹੀਂ ਹੈ। ਇਹ ਮੇਰੇ ਮਿੱਤਰੋ ਐਸੇ ਜੋ ਗਿਆਨ ਦਾ ਅਰਥ ਹੈ ਇੱਥੇ ਐਸੇ ਜਾਣ ਕੇ, ਗਿਆਨ ਦਾ ਅਰਥ ਨੰਨੇ ਨੇ ਔਕੜ ਤੋਂ ਭਾਵ ਜਾਣ ਕੇ ਉਸ ਅਕਾਲ ਪੁਰਖ ਨੂੰ ਜਪਣਾ ਕਰੋ, ਕਿਸੇ ਵਹਿਮ ਵਿੱਚ ਨਾ ਫਸੋ। ਵਿਸ਼ਰਾਮ ਦੇ ਕੇ ਕਹਿੰਦੇ ਨੇ ਕਿੱਥੇ ਕਿੱਥੇ ਸੂਤਕ ਹੋਰ ਹੋ ਰਿਹਾ। ਨੈਨੋ ਸੂਤਕ ਬੈਨੋ ਸੂਤਕ, ਸੂਤਕ ਸਵਨੀ ਹੋਈ। ਹੁਣ ਕਹਿੰਦੇ ਅੱਖਾਂ ਵਿੱਚ ਪਰਾਈ ਔਰਤ ਦੇ ਸੁੰਦਰ ਰੂਪ ਨੂੰ ਵੇਖਣ ਦਾ ਵੀ ਤਾਂ ਸੂਤਕ ਹੀ ਕਰਦੇ ਹੋ ਹਰ ਵਕਤ, ਤੇ ਜਦੋਂ ਬੋਲਦੇ ਹੋਏ ਨਿੰਦਿਆ ਦਾ ਸੂਤਕ ਕਰਦੇ ਹੋ, ਕੰਨਾਂ ਵਿੱਚ ਚੁਗਲੀ ਸੁਣਨ ਦਾ ਸੂਤਕ ਚਿੰਬੜਿਆ ਹੋਇਆ। ਮਹਾਰਾਜ ਨੇ ਜਿਵੇਂ ਵਚਨ ਕੀਤਾ, ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ, ਅੱਖੀਂ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ, ਨਾਨਕ ਹੰਸਾ ਆਦਮੀ ਵਧੇ ਜੰਪੁਰ ਜਾਹੇ। ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਸੋ ਇਸ ਕਰਕੇ ਕਿਉਂਕਿ ਇੱਥੇ ਸੂਤਕ ਪਾਤਕ ਦੀ ਅਭੇਦਤਾ ਚੱਲ ਰਹੀ ਹੈ, ਦੋਹਾਂ ਨੂੰ ਪਵਿੱਤਰ ਰੂਪ ਸਮਝ ਕੇ ਇੱਕ ਸੂਤਕ ਨਾਮ ਹੀ ਰੱਖ ਦਿੱਤਾ ਸਾਰਿਆਂ ਦਾ। ਹੁਣ ਕਹਿੰਦੇ ਉੱਠਦਿਆਂ ਬੈਠਦਿਆਂ ਵੀ ਸੂਤਕ ਚਿੰਬੜਦਾ ਬੰਦੇ ਨੂੰ, ਕਿਉਂਕਿ ਉੱਠਦਿਆਂ ਬਹਿੰਦਿਆਂ ਕਈ ਕੀੜੇ ਮਰ ਜਾਂਦੇ ਆ। ਫਿਰ ਰਸੋਈ ਵਿੱਚ ਤਾਂ ਅੱਬਲ ਦਰਜੇ ਦਾ ਸੂਤਕ ਪੈਂਦਾ, ਭਾਵ ਸੂਖਮ ਜੀਵ ਮਰਦੇ ਹੀ ਰਹਿੰਦੇ ਨੇ। ਜੇ ਇਸ ਵਹਿਮ ਵਿੱਚ ਪੈ ਜਾਈਏ ਤਾਂ ਰੋਟੀ ਨਹੀਂ ਖਾਣੀ ਚਾਹੀਦੀ, ਕਿਉਂਕਿ ਗੋਹਿਆ ਤੇ ਲੱਕੜੀ ਅੰਦਰ ਕੀੜਾ ਗੁਰਾਂ ਨੇ ਕਿਹਾ। ਫਿਰ ਜੇਤੇ ਦਾਣੇ ਅੰਨ ਕੇ ਜੀਆਂ ਬਾਹ ਨਾ ਕੋਏ, ਅਥਵਾ ਪਹਿਲਾ ਪਾਣੀ ਜੀਵ ਹੈ ਫਿਰ ਤਾਂ ਉਹ ਵੀ ਜੀਵ ਹੈ। ਫਾਸਨ ਕੀ ਬਿਧ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਕਰਮ ਕਾਂਡ ਵਿੱਚ ਫਸਣ ਦੀ ਰੀਤ ਨੂੰ ਤਾਂ ਸਭ ਕੋਈ ਜਾਣਦਾ ਹੈ, ਪਰ ਸੰਸਾਰ ਵਿੱਚੋਂ ਛੁੱਟਣ ਦੀ ਰੀਤੀ ਨੂੰ ਕੋਈ ਇੱਕ ਅੱਧਾ ਗੁਰਮੁਖੀ ਜਾਣਦਾ। ਸੋ ਬੇਨਤੀ ਕੀਤੀ, ਮਹਾਰਾਜ ਜੀ ਫਿਰ ਸੂਤਕ ਨਿਵਿਰਤ ਕਿਵੇਂ ਹੁੰਦਾ। ਉੱਤਰ ਚ ਫਰਮਾਉਂਦੇ ਨੇ, ਕਹਿ ਕਬੀਰ ਰਾਮ ਹਿਰਦੈ ਵਿਚਾਰ ਸੂਤਕ ਤਿਨੈ ਨਾ ਹੋਈ। ਕਬੀਰ ਜੀ ਕਹਿੰਦੇ ਜਿਹੜਾ ਇਨਸਾਨ ਹਿਰਦੇ ਅੰਦਰ ਰਾਮ ਨਾਮ ਦਾ ਚਿੰਤਨ ਕਰਦਾ ਨਾ, ਉਹਨੂੰ ਸੂਤਕ ਨਹੀਂ ਹੁੰਦਾ। ਇਹ ਗੱਲਾਂ ਹੁੰਦੀਆਂ ਥੱਲੇ ਥੱਲੇ ਦੀਆਂ। ਕਰਮ ਕਾਂਡ 80,000 ਵੇਦਾਂ ਚ, 16,000 ਪ੍ਰਕਾਰ ਦਾ ਹੋਰ ਕਾਂਡ ਦੱਸਿਆ, ਇਸੇ ਪ੍ਰਕਾਰ ਉਪਾਸ਼ਨਾ ਕਾਂਡ ਹੈ, ਗਿਆਨ ਕਾਂਡ ਹੈ 4,000। ਸੋ ਜਿਵੇਂ ਆਪਾਂ ਕਈ ਵਾਰ ਪ੍ਰਮਾਣ ਦਿੱਤਾ ਕਥਾ ਵਿੱਚ ਕਿ ਸ਼ਹਿਰ ਦੇ ਵਿੱਚ ਆਪਾਂ ਲੰਘਦੇ ਹਾਂ, ਲਾਲ ਬੱਤੀ, ਪੀਲੀ ਬੱਤੀ, ਹਰੀ ਬੱਤੀ ਆ ਗਈ, ਸੜਕ ਤੇ ਲਾਈਨਾਂ ਬਣੀਆਂ, ਫਿਰ ਇਹ ਵੀ ਆ ਸੱਜੇ ਚੱਲੋ ਖੱਬੇ ਚੱਲੋ ਦੇ ਕਾਨੂੰਨ ਬਣੇ ਆ, ਹੋਰ ਬਹੁਤ ਸਾਰੀਆਂ ਗੱਲਾਂ, ਸਪੀਡ ਬੰਨੀ ਹੋਈ ਹੈ। ਹੁਣ ਅਸਮਾਨ ਵਿੱਚੋਂ ਜੇ ਜਹਾਜ਼ ਲੰਘ ਜਾਂਦਾ ਤਾਂ ਅਸਮਾਨ ਦੇ ਜਹਾਜ਼ ਨਾਲ ਲਾਲ ਬੱਤੀ, ਹਰੀ ਬੱਤੀ, ਪੀਲੀ ਬੱਤੀ, ਇਸੇ ਪ੍ਰਕਾਰ ਸੜਕ ਦੀ ਸਪੀਡ ਨਾਲ ਉਹਦਾ ਕੀ ਸੰਬੰਧ, ਉਹ ਜਹਾਜ਼ ਅਸਮਾਨ ਦੀ ਚੀਜ਼ ਹੈ। ਪਰਮਾਤਮਾ ਦੇ ਭਗਤ ਜਾਂ ਭਗਤ ਜਿਹੜੇ ਉੱਚ ਕੋਟੀ ਦੇ ਜਾਂ ਗੁਰਸਿੱਖ ਹੈ, ਇਹਨਾਂ ਨੂੰ ਗੁਰੂ ਸਾਹਿਬਾਂ ਨੇ ਜਿਹੜੀ ਭਗਤੀ ਦਿੱਤੀ ਆ ਨਾ, ਇਹ ਅਸਮਾਨ ਦੀ ਚੀਜ਼ ਆ, ਕਿਉਂਕਿ ਅਸੀਂ ਤਾਂ ਹੈ ਹੀ ਜਹਾਜ਼ 'ਚ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ। ਹੁਣ ਮਹਾਰਾਜ ਕਹਿੰਦੇ ਜਿਹੜਾ ਹੈ ਹੀ ਜਹਾਜ਼ ਵਿੱਚ, ਉਹਦੇ ਲਈ ਇਹ ਥੱਲੇ ਵਾਲੀਆਂ ਚੀਜ਼ਾਂ ਕੋਈ ਮਤਲਬ ਨਹੀਂ ਰੱਖਦੀਆਂ। ਜਿੱਥੇ ਪਰਮੇਸ਼ਰ ਦਾ ਨਾਮ ਆ ਜਾਂਦਾ ਉੱਥੇ ਵੈਸੇ ਪਵਿੱਤਰਤਾ ਹੋ ਜਾਂਦੀ। ਤਾਂਹੀਓ ਜਦੋਂ ਆਪਾਂ ਨਵਾਂ ਘਰ ਲੈਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਸੋ ਜਿੱਥੇ ਕੋਈ ਦੇ ਪ੍ਰਸ਼ਾਦਾ ਤਿਆਰ ਹੁੰਦਾ, ਬੈਠ ਕੇ ਕੋਲ ਪਾਠ ਹੁੰਦਾ, ਉੱਥੇ ਆਪਣੇ ਆਪ ਹੀ ਸਾਰੀ ਅਪਵਿੱਤਰਤਾ ਵੈਸੇ ਹੀ ਦੂਰ ਹੋ ਜਾਂਦੀ ਹੈ।